ਰਾਜਿਆਂ ਦੀ ਦੂਜੀ ਪੋਥੀ ਬਾਪ ਤਿੰਨ ਮੋਆਬ ਦੀ ਹਾਰ ਯਹੂਦਾ ਦੇ ਪਾਤਸ਼ਾਹ ਯਹੋਸ਼ਾਫਾਟ ਦੇ 18ਵੇਂ ਵਰੇ ਅਹਾਬ ਦਾ ਪੁੱਤਰ ਯਹੋਰਾਮ ਸਾਮਰੀਆ ਵਿੱਚ ਇਜ਼ਰਾਇਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ 12 ਵਰੇ ਰਾਜ ਕੀਤਾ। ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾ ਦੀ ਨਿਗਾਹ ਵਿੱਚ ਭੈੜਾ ਸੀ, ਪਰ ਆਪਣੇ ਪਿਓ ਵਾਂਗ ਤੇ ਆਪਣੀ ਮਾਂ ਵਾਂਗ ਨਹੀਂ, ਸਗੋਂ ਉਸ ਨੇ ਬੁਆਲ ਦੇ ਥੰਮ ਨੂੰ ਜਿਹੜਾ ਉਸ ਦੇ ਪਿਓ ਨੇ ਬਣਾਇਆ ਸੀ ਕੱਢ ਛੱਡਿਆ। ਫੇਰ ਵੀ ਉਹ ਨਬਾਟ ਦੇ ਪੁੱਤਰ ਯਾਰਬੁਆਮ ਦੇ ਪਾਪਾਂ ਨਾਲ ਜਿਹੜੇ ਉਹਨੇ ਇਜ਼ਰਾਇਲ ਤੋਂ ਕਰਾਏ ਸੀ ਚਿੰਬੜਿਆ ਰਿਹਾ ਤੇ ਉਹਨਾਂ ਤੋਂ ਮੂੰਹ ਨਾ ਮੋੜਿਆ। ਮੋਆਬ ਦਾ ਪਾਤਸ਼ਾਹ ਮੇਸ਼ਾ ਇੱਕ ਅਯਾਲੀ ਸੀ ਅਤੇ ਇਜ਼ਰਾਇਲ ਦੇ ਪਾਤਸ਼ਾਹ ਨੂੰ 100,000 ਲੇਲਿਆਂ ਤੇ 100,000 ਛਤਰਿਆਂ ਦੀ ਉੱਨ ਦਿੰਦਾ ਹੁੰਦਾ ਸੀ। ਅਤੇ ਐਂ ਹੋਇਆ ਭਾਈ, ਜਦ ਅਹਾਬ ਮਰ ਗਿਆ ਤਾਂ ਮੋਆਬ ਦਾ ਰਾਜਾ ਇਜ਼ਰਾਇਲ ਦੇ ਪਾਤਸ਼ਾਹ ਤੋਂ ਆਕੀ ਹੋ ਗਿਆ। ਸੋ ਉਸ ਦਿਨ ਯਹੋਰਾਮ ਪਾਤਸ਼ਾਹ ਨੇ ਸਾਮਰੀਆ ਤੋਂ ਨਿਕਲ ਕੇ ਸਾਰੇ ਇਜ਼ਰਾਇਲ ਦੀ ਗਿਣਤੀ ਕੀਤੀ ਔਰ ਉਹਨੇ ਜਾ ਕੇ ਯਹੂਦਾ ਦੇ ਪਾਤਸ਼ਾਹ ਯਹੋਸ਼ਾਫਾਟ ਤੋਂ ਪੁਛਵਾ ਕਰ ਲਿਆ, ਭਾਈ ਮੋਆਬ ਦਾ ਪਾਤਸ਼ਾਹ ਮੈਥੋਂ ਆਕੀ ਹੋ ਗਿਆ ਹੈ, ਕੀ ਤੂੰ ਮੋਆਬ ਦੇ ਵਿਰੁੱਧ ਲੜਨ ਲਈ ਮੇਰੇ ਨਾਲ ਚੱਲੇਗਾ? ਉਸ ਨੇ ਆਖਿਆ, ਮੈਂ ਜਾਵਾਂਗਾ, ਮੈਂ ਤੇਰੇ ਜਿਹਾ ਹਾਂ, ਮੇਰੇ ਲੋਕ ਤੇਰਿਆਂ ਲੋਕਾਂ ਵਰਗੇ ਤੇ ਮੇਰੇ ਘੋੜੇ ਤੇਰਿਆਂ ਘੋੜਿਆਂ ਵਰਗੇ ਹਨ। ਅਤੇ ਉਹਨੇ ਆਖਿਆ, ਤਾਂ ਅਸੀਂ ਕਿਹੜੇ ਪਾਸਿਓਂ ਚੜੀਏ? ਉਸ ਨੇ ਆਖਿਆ, ਅਦੋਮ ਦੀ ਉਜਾੜ ਵੱਲੋਂ। ਤਦ ਇਜ਼ਰਾਇਲ ਦਾ ਪਾਤਸ਼ਾਹ ਔਰ ਯਹੂਦਾ ਦਾ ਪਾਤਸ਼ਾਹ ਔਰ ਅਦੋਮ ਦਾ ਰਾਜਾ ਤੁਰ ਪਏ ਜਾਂ 7 ਦਿਨਾਂ ਦੇ ਘੇਰ ਦਾ ਪੈਂਡਾ ਕੀਤਾ ਤਾਂ ਉਹਨਾਂ ਦੀ ਸੈਨਾ ਤੇ ਪਸ਼ੂਆਂ ਲਈ ਜਿਹੜੇ ਉਹਨਾਂ ਦੇ ਪਿੱਛੇ ਪਿੱਛੇ ਆਉਂਦੇ ਸਨ ਕਿਤੇ ਪਾਣੀ ਨਹੀਂ ਸੀ। ਤਦ ਇਜ਼ਰਾਇਲ ਦੇ ਪਾਤਸ਼ਾਹ ਨੇ ਆਖਿਆ, ਹਾਏ ਹਾਏ, ਯਹੋਵਾ ਨੇ ਇਹਨਾਂ ਤਿੰਨਾਂ ਪਾਤਸ਼ਾਹਾਂ ਨੂੰ ਸੱਦਿਆ ਹੈ, ਭਾਈ ਉਹਨਾਂ ਨੂੰ ਮੋਆਬ ਦੇ ਹੱਥੀ ਫੜਾ ਦੇਵੇ। ਪਰ ਯਹੋਸ਼ਾਫਾਟ ਬੋਲਿਆ ਕਿ ਇੱਥੇ ਯਹੋਵਾ ਦਾ ਕੋਈ ਨਬੀ ਨਹੀਂ ਹੈ, ਭਾਈ ਅਸੀਂ ਉਹਦੇ ਰਾਹੀਂ ਯਹੋਵਾ ਤੋਂ ਪੁੱਛੀਏ। ਤਦ ਇਜ਼ਰਾਇਲ ਦੇ ਪਾਤਸ਼ਾਹ ਦੀਆਂ ਟਹਿਲੂਆਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ, ਭਾਈ ਸ਼ਫਾਤ ਦਾ ਪੁੱਤਰ ਜਿਹੜਾ ਏਲੀਆ ਦੇ ਹੱਥਾਂ ਉੱਤੇ ਪਾਣੀ ਪਿਆਉਂਦਾ ਹੁੰਦਾ ਸੀ ਇੱਥੇ ਹੈ। ਤਦ ਯਹੋਸ਼ਾਫਾਟ ਨੇ ਆਖਿਆ, ਯਹੋਵਾ ਦਾ ਵਚਨ ਉਹਦੇ ਨਾਲ ਹੈ। ਸੋ ਇਜ਼ਰਾਇਲ ਦਾ ਪਾਤਸ਼ਾਹ ਔਰ ਯਹੋਸ਼ਾਫਾਟ ਤੇ ਅਦੋਮ ਦਾ ਰਾਜਾ ਉਹਦੇ ਕੋਲ ਗਏ ਤਾਂ ਅਲੀਸ਼ਾ ਨੇ ਇਜ਼ਰਾਇਲ ਦੇ ਪਾਤਸ਼ਾਹ ਨੂੰ ਆਖਿਆ, ਮੇਰਾ ਤੇਰੇ ਨਾਲ ਕੀ ਵਾਸਤਾ ਹੈ? ਤੂੰ ਆਪਣੇ ਪਿਓ ਦੀਆਂ ਨਵੀਆਂ ਤੇ ਆਪਣੀ ਮਾਂ ਦੀਆਂ ਨਵੀਆਂ ਕੋਲ ਜਾ। ਪਰ ਇਜ਼ਰਾਇਲ ਦੇ ਪਾਤਸ਼ਾਹ ਨੇ ਉਹਨੂੰ ਆਖਿਆ, ਨਹੀਂ, ਕਿਉਂ ਜੋ ਯਹੋਵਾ ਨੇ ਇਹਨਾਂ ਤਿੰਨਾਂ ਪਾਤਸ਼ਾਹ ਨੂੰ ਇਕੱਠਾ ਕੀਤਾ ਹੈ, ਭਾਈ ਉਹਨਾਂ ਨੂੰ ਮੋਆਬ ਦੇ ਹੱਥੀ ਫੜਾ ਦੇਵੇ। ਤਦ ਅਲੀਸ਼ਾ ਬੋਲਿਆ, ਸੈਨਾ ਦੇ ਜਿਉਂਦੇ ਯਹੋਵਾ ਦੀ ਸਹੁੰ, ਜਿਹਦੇ ਅੱਗੇ ਮੈਂ ਖਲੋਤਾ ਹਾਂ, ਜੇ ਮੈਨੂੰ ਯਹੋਦਾ ਦੇ ਪਾਤਸ਼ਾਹ ਯਹੋਸ਼ਾਫਾਟ ਦੀ ਹਜ਼ੂਰੀ ਦਾ ਲਿਹਾਜ਼ ਨਾ ਹੁੰਦਾ ਤਾਂ ਮੈਂ ਤੇਰੇ ਵੱਲ ਨਿਗਾਹ ਵੀ ਨਾ ਕਰਦਾ, ਨਾ ਤੇਰੇ ਵੱਲ ਵੇਖਦਾ। ਪਰ ਹੁਣ ਕਿਸੇ ਵਜੰਤਰੀ ਨੂੰ ਮੇਰੇ ਕੋਲ ਲਿਆਓ, ਕਿਉਂ ਜੋ ਐਂ ਹੁੰਦਾ ਸੀ ਭਾਈ, ਜਦ ਵਜੰਤਰੀ ਤਾਰਾਂ ਨੂੰ ਛੇੜਦਾ ਸੀ ਤਾਂ ਯਹੋਵਾ ਦਾ ਹੱਥ ਉਹਦੇ ਉੱਤੇ ਆਉਂਦਾ ਸੀ। ਤਦ ਉਹਨੇ ਆਖਿਆ, ਯਹੋਵਾ ਐਂ ਆਖਦਾ ਹੈ, ਭਾਈ ਇਸ ਦੂਣ ਵਿੱਚ ਟੋਏ ਹੀ ਟੋਏ ਪੁੱਟ ਦਿਓ, ਕਿਉਂ ਜੋ ਯਹੋਵਾ ਐਂ ਫਰਮਾਉਂਦਾ ਹੈ, ਭਾਈ ਤੁਸੀਂ ਨਾ ਪੌਣ ਨੂੰ ਵੇਖੋਗੇ ਨਾ ਮੀਂਹ ਨੂੰ, ਤਾਂ ਵੀ ਉਹ ਦੂਣ ਪਾਣੀ ਨਾਲ ਭਰ ਜਾਵੇਗੀ, ਔਰ ਤੁਸੀਂ ਪੀਓਗੇ ਤੇ ਤੁਹਾਡੇ ਡੰਗਰ ਪਸ਼ੂ ਵੀ। ਅਤੇ ਇਹ ਯਹੋਵਾ ਦੀ ਨਿਗਾਹ ਵਿੱਚ ਨਿੱਕੀ ਜਿਹੀ ਗੱਲ ਹੈ, ਉਹ ਮੁਆਬ ਨੂੰ ਤੁਹਾਡੇ ਹੱਥ ਵਿੱਚ ਦੇਵੇਗਾ ਅਤੇ ਤੁਸੀਂ ਹਰ ਸ਼ਫੀਲ ਵਾਲੇ ਸ਼ਹਿਰ ਤੇ ਉੱਤਮ ਸ਼ਹਿਰ ਢਾ ਛੱਡੋਗੇ ਅਤੇ ਹਰ ਚੰਗੇ ਬਿਰਛ ਨੂੰ ਵੱਢ ਸੁੱਟੋਗੇ ਅਤੇ ਪਾਣੀ ਦੇ ਸਾਰਿਆਂ ਸੋਤਿਆਂ ਨੂੰ ਪੂਰ ਦਿਓਗੇ ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਵਿਗਾੜ ਦਿਓਗੇ। ਤਾਂ ਐਂ ਹੋਇਆ, ਜਦ ਸਵੇਰ ਨੂੰ ਭੇਟ ਚੜਾਈ ਜਾਂਦੀ ਸੀ ਤਾਂ ਵੇਖੋ ਅਦੋਮ ਦੇ ਪਾਸਿਓਂ ਪਾਣੀ ਆ ਰਿਹਾ ਸੀ ਤੇ ਉਹ ਧਰਤੀ ਪਾਣੀ ਨਾਲ ਭਰ ਗਈ। ਜਦ ਸਾਰੇ ਮੁਆਬੀਆਂ ਨੇ ਸੁਣਿਆ, ਭਾਈ ਪਾਤਸ਼ਾਹ ਨੇ ਸਾਡੇ ਨਾਲ ਲੜਨ ਲਈ ਚੜਾਈ ਕੀਤੀ ਹੈ, ਤਦ ਸਾਰੇ ਜਿਹੜੇ ਸਸ਼ਸਤਰ ਬੰਨ ਸਕਦੇ ਸਨ ਤੇ ਵਡੇਰੇ ਵੀ ਇਕੱਠੇ ਹੋਏ ਅਤੇ ਹੱਦ ਉੱਤੇ ਖਲੋ ਗਏ। ਜਦ ਉਹ ਤੜਕਸਾਰ ਉੱਠੇ ਤਾਂ ਪਾਣੀ ਉੱਤੇ ਸੂਰਜ ਚਮਕ ਰਿਹਾ ਸੀ, ਔਰ ਮੁਆਬੀਆਂ ਨੂੰ ਉਹ ਪਾਣੀ ਜੋ ਉਹਨਾਂ ਦੇ ਸਾਹਮਣੇ ਸੀ ਲਹੂ ਵਾਂਗ ਦਿਸਦਾ ਸੀ। ਇਸ ਲਈ ਉਹ ਬੋਲੇ, ਇਹ ਤਾਂ ਲਹੂ ਹੈ, ਪਾਤਸ਼ਾਹ ਨਾਸ਼ ਹੀ ਹੋ ਗਏ। ਹਾਂ, ਹਰ ਮਨੁੱਖ ਨੇ ਆਪਣੇ ਨਾਲ ਦੇ ਨੂੰ ਮਾਰ ਛੱਡਿਆ ਹੈ। ਹੇ ਮੁਆਬ, ਹੁਣ ਲੁੱਟ ਨੂੰ ਤੁਰ ਪਾਓ। ਜਦ ਉਹ ਇਜ਼ਰਾਈਲ ਦੇ ਡੇਰੇ ਵਿੱਚ ਆਏ ਤਾਂ ਇਜ਼ਰਾਈਲੀਆਂ ਨੇ ਉੱਠ ਕੇ ਮੁਆਬੀਆਂ ਨੂੰ ਐਂ ਮਾਰਿਆ, ਭਾਈ ਉਹ ਉਹਨਾਂ ਦੇ ਅੱਗਿਓਂ ਨੱਠ ਤੁਰੇ। ਸੋ ਉਹ ਉਸ ਦੇਸ਼ ਵਿੱਚ ਵੜ ਕੇ ਮੁਆਬੀਆਂ ਨੂੰ ਮਾਰਦੇ ਜਾਂਦੇ ਸਨ ਅਤੇ ਉਹਨਾਂ ਨੇ ਸ਼ਹਿਰਾਂ ਨੂੰ ਢਾ ਦਿੱਤਾ ਅਤੇ ਹਰ ਇੱਕ ਚੰਗੇ ਖੇਤ ਵਿੱਚ ਹਰ ਆਦਮੀ ਨੇ ਇੱਕ ਇੱਕ ਪੱਥਰ ਸੁੱਟਿਆ ਤੇ ਉਹਨੂੰ ਭਰ ਦਿੱਤਾ ਅਤੇ ਪਾਣੀ ਦੇ ਸਾਰੇ ਸੋਤੇ ਉਹਨਾਂ ਨੇ ਪੂਰ ਦਿੱਤੇ ਤੇ ਸਾਰੇ ਚੰਗੇ ਬਿਰਛ ਉਹਨਾਂ ਨੇ ਵੱਢ ਛੱਡੇ। ਜਦ ਤੀਕ ਕੀਰ ਹਰਾਸਤ ਵਿੱਚ ਪੱਥਰ ਹੀ ਬਾਕੀ ਰਹੇ ਤਾਂ ਗੋਪੀਆਂ ਚਲਾਉਣ ਵਾਲਿਆਂ ਨੇ ਉਹਨੂੰ ਘੇਰ ਕੇ ਮਾਰਿਆ। ਜਦ ਮੁਆਬ ਦੇ ਰਾਜਾ ਨੇ ਡਿੱਠਾ, ਭਾਈ ਲੜਾਈ ਮੇਰੇ ਉੱਤੇ ਪ੍ਰਬਲ ਪੈ ਗਈ ਹੈ, ਤਾਂ ਉਸ ਨੇ 700 ਤਲਵਾਰ ਚਲਾਉਣ ਵਾਲੇ ਆਦਮੀ ਆਪਣੇ ਨਾਲ ਲਏ, ਭਾਈ ਅਦੋਮ ਦੇ ਰਾਜਾ ਦੇ ਕੋਲ ਦੀ ਧਾਵਾ ਕਰਨ, ਪਰ ਉਹ ਨਾ ਕਰ ਸਕੇ। ਤਦ ਉਹਨੇ ਆਪਣੇ ਪਲੋਠੇ ਪੁੱਤਰ ਨੂੰ, ਜਿਹੜਾ ਉਹਦੇ ਥਾਂ ਰਾਜ ਕਰਨ ਵਾਲਾ ਸੀ, ਲੈ ਕੇ ਕੰਧ ਉੱਤੇ ਹੋਮ ਦੀ ਬਲੀ ਲਈ ਚੜਾਇਆ ਅਤੇ ਐਂ ਹੋਇਆ, ਭਾਈ ਇਜ਼ਰਾਈਲ ਦੇ ਵਿਰੁੱਧ ਵੱਡਾ ਕਰੋਪ ਹੋ ਗਿਆ ਅਤੇ ਉਹ ਉਹਦੇ ਵੱਲੋਂ ਹਟ ਕੇ ਆਪਣੇ ਦੇਸ਼ ਨੂੰ ਮੁੜ ਆਏ।